ਸਾਰੇ ਮਾਇਕ ਸ਼ਬਦ ਵਿੱਚ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਔਰ ਸਫਲਾ ਕਰਦੇ ਹੋ। ਪਹਿਲੇ ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰ, ਤੀਸਰੇ ਪਾਸੇ ਸਭ ਬੀਬੀਆਂ ਬੋਲਿਆ ਕਰ। ਜਿਨ ਕਲ ਰਾਖੀ ਮੇਰੇ ਸਤਿਗੁਰੂ ਨਾਨਕ ਬੰਦਨ ਹਾਰ ਕੇ
ਕੰਮ
तेरे रंग राते स्वामी तिनका जन्म मरण दुख नाशा तेरी बख्श न मिटे कोई सतगुरु का दिलासा नाम ध्यान सुख फल पाए आठ पैर आना दे तेरी शरण तेरे भरवासे पंच दुष्ट लैसा दे ज्ञान ध्यान किछ कर्म न जाना सार न जाना तेरी सबसे बड़ा सतगुरु नानक जिन कल राखी मेरी सतगुरु नानक बर्तन में जहर पिया हो अमृत पाने लोड़ है कि उस बर्तन में पहले कढ़ दिए तद अमृत निवास करेगा। इसी तरह मन रूपी बर्तन हैं पर गंदा ख्यालात है दुरुस्त फजूल ख्यालात ये मानो व्यो है जहर है इस दे विच हरी जस रूपी अमृत भरना है इस अमृत ने इस अमर करना है जन्मन तो रहित करना है वो तदे ही निवास करेगा जदों इस मन रूपी बर्तन चो बुरे ख्यालात रूपी जहर कढ़ी जाए ताते ख्यालों बाहरों रोकना लाजमी है। आओ मानव तन जिसन 33 करोड़ देवता भी चाहता है उन्होंने भी दुर्लभ है सानू प्राप्त है इस मानव शरीर का असल मुद्दा प्रभु प्राप्ति है। यही प्राप्त मानुख ते वरिया गोविंद मिल किए तेरी वरिया अब काज तिर किते न काम मिल साध संग भज के असल प्रयोजन एक कुछ है। पर इस गल ना जानता होया और इस ते अमल ना करता होया ए अपने जन्म सिर्फ दुनियावी धंधे विच ही गुजार के फिर मौत दे मुंह विच जा पैंदा। वही 84 फिर तैयार है इसके वास्ते तंते जो वैष्णव दा भजन नहीं करते मन तन थार के उन्हां दी बाबत गुरु जी ऐसा फरमाउंदे हैं। आवण नूं जग विच आ गए ने जग विच आ गए ने सारे संसार ते सत्तां दी पनवां गंडां दे विच के संसार दा उधार कीता। तारे गने जात हैं न तारे गने जात आसमान दे विच तारे दी गिणती लोग कर सकते हैं लेकिन जितने अधम जीव गुरु बाबे ने तारे उन्हां दी गिणती होनी बहुत ही जुहाल है। यूं आप जी ने ਸੱਤਾਂ ਦੀਪਾਂ ਨਵੇਂ ਖੰਡ ਦੇ ਵਿੱਚ ਚੱਕਰ ਲਗਾਇਆ ਕਦੇ ਗਰੀਬਾਂ ਦੇ ਘਰ ਪਹੁੰਚੇ ਕਦੇ ਅਮੀਰਾਂ ਦੇ ਕਦੇ ਚੋਰਾਂ ਦੇ ਕਦੇ ਠੱਗਾਂ ਦੇ ਕਿਤੇ ਰਾਜੇ ਸ਼ਿਮਾ ਵਰਗਿਆਂ ਦੇ ਇਸੇ ਤਰ੍ਹਾਂ ਸੰਸਾਰ ਦਾ ਉਧਾਰ ਕੀਤਾ। ਅੱਜ ਇੱਕ ਹੋਰ ਜੰਗਲ ਵਿੱਚ ਬੈਠੇ ਹੋਏ ਨੇ ਮਰਦਾਨਾ ਰਬਾਬ ਮਜਾ ਰਹੇ ਹਜ਼ੂਰ ਦੇ ਪਵਿੱਤਰ ਗਲੇ ਤੇ ਐਸੇ ਉਚਾਰਨ ਹੋ ਰਿਹਾ ਹੈ।
ਤੂੰ ਹੀ ਮੋਹਨਾ ਤੂੰ ਹੀ ਮੋਹਨਾ Thank you.
अंतर बाहर कट कट की दो तो तू ही मोह है ना। बार बार गुरु बाबा जी ने शब्द का उच्चारण किया, मरदाने ने रवा बुलाया। जिस वक्त असी बाणी आप तो अंत तक अच्छी तरह अखा खोल के पढ़ते हैं, यानी विचार के पढ़ते हैं, तो सानू तीन दर्जे की बाणी प्राप्त होंगी है। इसमें भयानक रोचक यथार्थ कहा जाता है। तीन किस्म के लोगों वास्ते हकीम या डॉक्टर लोग, यही जी किसी की मर्ज है, यही जी किसी की बीमारी है, वैसी ही दवाई दिया करते हैं। सरदर्द वाले सरदर्द की दवाई देंगे हैं, पेट दर्द वाले पेट दर्द की, बुखार वाले बुखार की इको दवाई सबनों नहीं दिया करते। यही जी बीमारी वैसा उसका इलाज। इसी तरह गुरबाणी तीन किस्म की ध्यान करो यथार्थ तीन किस्म के लोगों वास्ते उच्चारण किए, जैसी किसी की अवस्था वैसी ही उसमें शिक्षा दी गई है। इसमें बयान करो यथार्थ कहते हैं। तीन किस्म के लोग दुनिया में एक दृष्टांत द्वारा अच्छी तरह समझ आ जाएगा। एक कोई शीश महल है, शीशे का महल बने जिसके अंदर सारे शीशा ही शीशा लगे। वो शीश महल के अंदर एक कुत्ता प्रवेश कर जाता है, कुकर प्रवेश कर जाता है, जिसके मुंह के विच रोटी की ग्राही है, कुक की बुरकी है। शीशे वाल तकिए अपना ही अक्ष दिसिया करता है। वो कुत्ता जो मुँह उठा के देखता सामने उसको ऐसा प्रतीत होता है कोई कुत्ता खड़ा है सामने, वो मुँह के विच रोटी की ग्राही है। अगे चूंकि शीशा है वह सिर शीशे वजता, सिर के सट वजिया ज्यादा तकलीफ होंगी है, चक्कर आ कुछ देर यूं उसके सिर में चक्कर आता रहा, फिर मुँह उठा के देखता है, फिर उसी तरह सामने उसका अपना अक्ष दीदा है। यूं प्रतीत होंगे कोई कुत्ता सामने खड़ा है, उसके मुँह के रोटी की ग्राही है, उतों खोलव फिर लपकता है, हल्ला करता है, फिर जाके उसका सिर शीशे बजता है। इसी तरह अपने आप तो चुक की बुरकी खोन वास्ते शीशे टक्कर मार मार के कुछ देर प्राण दे देता है, उसकी यहोजी दिशा होंगी है। उसी शीश महल दे विच कोई न्याणा बच्चा प्रवेश कर जाता है, केसी इशनान कीता है, उसके केस पिछे नू खिलरे हुए हैं, बच्चा है न्याणे, उसने नहीं समझ कि शीशे विच अपना ही अक्ष दिसता हुंदा है। तो जो सामने वेखता उन्हें प्रतीत हुंदा है भूत खड़ा है, डरदा है, सहमदा है, होर पासे मूँह करता, उधर भी चूंकि शीशा ही है, उधर भी उसका अक्ष दिसना होया, उधर भी ऐसे प्रतीत होंगे कि भूत खड़ा ही हूँ। कुछ देर बीच डर डर के सहम के उसका दिल फेल हो जाता, प्राण दे दिता। तीसरा, उसी शीश महल दे विच कोई एक सियाणा आदमी बूटी सुटी प्रवेश कर जाता, जिसनों यह समझ है शीशे विच अपना ही अक्ष दिसदा हुंदा है। वो जिस तरफ देखता है अपना अक्ष, उसनों देख के खुश होंदा, जिस तरफ देखता है उसका अपना ही अक्ष है, देख देख के खुश होंदा, उसका समा कहो जी खुशी विच गुजरता है। यह दृष्टांत है, मिसाल है। इसी तरह संसार एक शीश महल दी नहीं, जितने शरीर हैं मानो शीशे के टुकड़े, हर एक दे अंदर इको ही जोत प्रकाश दी है, सब में जोत जोत है। सो हस्ती चीटी तरण आदम एक अखंड वसे अनादम, कीड़ी तो लैके बन्ना तक सारे शरीर इको ही चेतन वाहगुरु प्रकाश का है। स्वयं पर पहले दर्जे के लोग जिन्हों तृष्णालु कहा जाता, उन्होंने इन्नी समझ नहीं है कि सारे विच ओ ही है, शब्द विच अपना आपा ही प्रकाशता है, ना होण के उन्हों का सुभाव ਭਾਵੇਂ ਕਿਤਨਾ ਵੀ ਕੁਛ ਹੋਣਾ ਪਾਸ ਹੋਵੇ, ਦੂਸਰੇ ਦੀ ਵਸਤੂ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹੋਣ ਦੀ ਕੋਸ਼ਿਸ਼ ਕਰਦੇ ਹਨ ਸਾਰੀ ਜ਼ਿੰਦਗੀ, ਉਹਨਾਂ ਦੀ ਇਸੀ ਤਰ੍ਹਾਂ ਗੁਜ਼ਰ ਜਾਂਦੀ ਹੈ, ਇੱਥੇ ਦੁੱਖਾਂ ਵਿੱਚ ਅੱਗੇ ਫਿਰ ਜਾਂ ਲੰਬੇ ਜਾ ਲਈ। ਦੂਸਰੇ ਉਹ ਲੋਕ ਹਨ ਜਿਹੜੇ ਕਿਸੇ ਨਾਲ ਬੁਰਾਈ ਤਾਂ ਨਹੀਂ ਕਰਦੇ, ਲੇਕਿਨ ਉਹਨਾਂ ਦੇ ਗਿਆਨ ਨੇਤਰ ਨਹੀਂ ਖੁੱਲ੍ਹੇ, ਸਭ ਦੇ ਵਿੱਚ ਇੱਕ ਦੇਖਣ ਵਾਲੀਆਂ ਅੱਖਾਂ ਨਹੀਂ ਖੁੱਲ੍ਹੀਆਂ ਹਨ, ਸੋ ਉਹਨਾਂ ਦੀ ਜ਼ਿੰਦਗੀ ਵੀ ਭੈ ਵਿੱਚ ਗੁਜ਼ਰਦੀ। ਤੀਸਰੇ ਉਹ ਲੋਕ ਹਨ ਜਿਨ੍ਹਾਂ ਦੇ ਗਿਆਨ ਚਕਸ਼ੂ ਖੁੱਲ੍ਹ ਚੁੱਕੇ ਹਨ, ਜਿਨ੍ਹਾਂ ਦੁਆਰਾ ਸਾਰਿਆਂ ਵਿੱਚ ਇੱਕੋ ਹੀ ਪਰਮੇਸ਼ਰ ਉਹਨਾਂ ਨੂੰ ਵਸਦਾ ਰਸਦਾ ਦੀਂਦਾ ਹੈ, ਸੋ ਉਹ ਲੋਕ ਜੀਵਨ ਮੁਕਤ ਕਹਿਲਾਉਂਦੇ ਹਨ, ਪਰਮ ਸੁਖੀ ਕਹਿਲਾਉਂਦੇ ਹਨ। ਇੱਥੇ ਸੁੱਖ ਸ਼ਾਂਤੀ ਨਾਲ ਗੁਜ਼ਰਦੀ ਹੈ, ਕਿਸੇ ਨਾਲ ਬੁਰਾਈ ਤਾਂ ਉਹਨਾਂ ਨੇ ਕੀ ਕਰਨੀ ਹੈ, ਜਿੱਥੇ ਤੱਕ ਹੋ ਸਕਦਾ ਹੈ ਉਹਨਾਂ ਨੂੰ ਸੁੱਖ ਦੇਣ ਦੀ ਕੋਸ਼ਿਸ਼ ਕਰਦੇ ਹਨ, ਸਰੀਰ ਨੂੰ ਛੱਡ ਕੇ ਸਦਾ ਵਾਸਤੇ ਵਾਹਿਗੁਰੂ ਵਿੱਚ ਰਹਿੰਦੇ ਹਨ। ਸੋ ਤਿੰਨ ਦਰਜੇ ਦੇ ਲੋਕ, ਜਿਹੋ ਜਿਹਾ ਕੋਈ ਹੈ ਵੈਸਾ ਹੀ ਉਸਨੂੰ ਉਪਦੇਸ਼ ਕੀਤਾ। ਪਹਿਲੇ ਦਰਜੇ ਦੇ ਲੋਕ ਹਨ, ਉਹਨਾਂ ਵਾਸਤੇ ਗੁਰੂ ਜੀ ਨੇ ਭਿਆਨਕ ਬਾਣੀ ਉਚਾਰਨ ਕੀਤੀ। ਦੂਸਰੇ ਦਰਜੇ ਦੇ ਹਨ, ਉਹਨਾਂ ਵਾਸਤੇ ਰੋਚਕ। ਤੀਸਰੇ ਦਰਜੇ ਦੇ ਜੋ ਲੋਕ ਹਨ, ਉਹਨਾਂ ਵਾਸਤੇ ਯਥਾਰਥ ਵਚਨ ਉਚਾਰਨ ਕੀਤੇ ਹਨ। ਇਹ ਵਚਨ ਗੁਰੂ ਬਾਬੇ ਨੇ ਜੋ ਉਚਾਰਨ ਕੀਤਾ ਹੈ, ਉਹਨਾਂ ਤੀਸਰੇ ਦਰਜੇ ਵਾਲੇ ਪੁਰਸ਼ਾਂ ਦੀ ਅਵਸਥਾ ਨੂੰ ਨਿਰੂਪਣ ਕੀਤਾ ਹੈ। ਬਾਰ ਬਾਰ ਸ਼ਬਦ ਦਾ ਉਚਾਰਨ ਕੀਤਾ, ਜਿਸਦੀ ਆਵਾਜ਼ ਦੂਰ ਤੱਕ ਪਹੁੰਚੀ, ਜਿਸ ਜਿਸ ਵਸਤੂ ਨੂੰ ਸ਼ਬਦ ਦਾ ਟੱਚ ਹੋਇਆ ਉਸ ਵਸਤੂ ਨੂੰ ਸ਼ੁੱਧੀ ਪ੍ਰਾਪਤ ਹੋਈ। ਸਾਸੂਏ ਯਾਦ ਰਹੇ ਦੁਨੀਆਂ ਵਿੱਚ ਸ਼ੁੱਧ ਵਸਤੂ ਵਾਹਿਗੁਰੂ ਜਾਂ ਉਸਦਾ ਨਾਮ ਹੀ ਹੈ, ਬਾਕੀ ਜਿਤਨਾ ਵੀ ਹੈ ਅਸ਼ੁੱਧ ਅਸਤ ਜੜ ਦੁੱਖ ਰੂਪ ਅਤੇ ਪਰਛਿੰਨ ਹੀ ਹੈ। ਹਾਂ, ਇਹ ਜ਼ਰੂਰ ਹੈ ਜਿੱਥੇ ਬੈਠ ਕੇ ਉਸ ਵਾਹਿਗੁਰੂ ਦਾ ਜਸ ਕੀਤਾ ਜਾਵੇ ਉਹ ਥਾਂ ਨੂੰ ਵੀ ਪਵਿੱਤਰ ਸ਼ੁੱਧ ਮੰਨੇ ਕਿਉਂ ਗੁਰੂ ਜੀ ਇਸਦੀ ਬਹੁਤ ਫਰਮਾਉਂਦੇ ਹਨ ਪ੍ਰਭ ਪਿਆਰੇ ਜਿੱਥੇ ਤੇਰਾ ਨਾਮ ਅਸਥਲ ਸੁਇਨ ਚਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦ ਸਹੀ ਨਗਰ ਪੁਜਾੜੀ ਜੀ ਇੱਕ ਦਫ਼ਾ ਸ਼ਿਵ ਜੀ ਔਰ ਪਾਰਵਤੀ ਕਿਸੇ ਜੰਗਲ ਵਿੱਚ ਵਿਚਰ ਰਹੇ ਹਨ ਸ਼ਿਵ ਜੀ ਇੱਕ ਵੈਰਾਨ ਥਾਂ ਹੈ ਟਿੱਬਾ ਹੈ ਝਾੜੀਆਂ ਹਨ ਸਫਾਈ ਸ਼ੁੱਧੀ ਕੋਈ ਨਹੀਂ ਉਸ ਥਾਂ ਨੂੰ ਵਾਰ ਵਾਰ ਮੱਥੇ ਟੇਕੀ ਜਾਂਦੇ ਹਨ ਮੱਥੇ ਟੇਕਦਿਆਂ ਦੇਖ ਕੇ ਪਾਰਵਤੀ ਪੁੱਛਣਗੇ ਮਹਾਰਾਜ ਕੋਈ ਇਹੋ ਜਿਹਾ ਥਾਂ ਤਾਂ ਹੈ ਨਹੀਂ ਜੋ ਇੱਥੇ ਮੱਥੇ ਟੇਕੇ ਜਾਣੇ ਤਾਂ ਬਿਲਕੁਲ ਵੈਰਾਨ ਥਾਂ ਹੈ ਆਪ ਕਿਸ ਚੀਜ਼ ਨੂੰ ਮੱਥੇ ਟੇਕਦੇ ਹੋ ਸ਼ਿਵ ਜੀ ਕਹਿਣ ਲੱਗੇ ਪਾਰਵਤੀ ਤੈਨੂੰ ਨਹੀਂ ਪਤਾ ਇਹ ਪਵਿੱਤਰ ਥਾਂ ਹੈ ਇਸ ਥਾਂ ਬੈਠ ਕੇ ਕਿਸੇ ਰੱਬ ਦੇ ਪਿਆਰੇ ਨੇ ਬੜੀ ਦੇਰ ਤੱਕ ਇੱਕ ਮਨ ਹੋ ਕੇ ਸ਼ਾਂਤ ਚਿੱਤ ਹੋ ਕੇ ਪਰਮੇਸ਼ੁਰ ਦਾ ਭਜਨ ਕੀਤਾ ਵਿਸ਼ਵਾਸ 'ਤੇ ਇਹ ਥਾਂ ਸ਼ੁੱਧ ਹੈ ਪਵਿੱਤਰ ਹੈ ਔਰ ਨਮਸਕਾਰ ਕਰਨ ਯੋਗ ਹੈ ਸੋ ਜਿੱਥੇ ਵਾਹਿਗੁਰੂ ਦਾ ਭਜਨ ਕੀਤਾ ਜਾਵੇ ਗੁਰੂ ਅਰਜਨ ਨੇ ਮਹਾਰਾਜ ਫਰਮਾਉਂਦੇ ਹਨ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸਹੀ ਅਸਥਲ ਸੁਇਨ ਚਵਾਰੇ ਜਿੱਥੇ ਵਾਹਿਗੁਰੂ ਦਾ ਭਜਨ ਹੋਵੇ ਉਹ ਥਾਂ ਸ਼ੁੱਧ ਅਤੇ ਪਵਿੱਤਰ ਮੰਨਿਆ ਹੈ ਉੱਥੇ ਬੜੀ ਦੇਰ ਤੱਕ ਸ਼ੁੱਧੀ ਅਤੇ ਪਵਿੱਤਰਤਾ ਦੇ ਜਨਮ ਰਹਿ ਜਾਂਦੇ ਹਨ ਡਾਕਟਰੀ ਅਸੂਲ 'ਤੇ ਡਾਕਟਰ ਲੋਕ ਮੰਨਦੇ ਹਨ ਕਿਸੇ ਕਮਰੇ ਦੇ ਵਿੱਚ ਇੱਕ ਮਲੇਰੀਏ ਦਾ ਮਰੀਜ਼ ਰਹਿ ਜਾਏ ਕੁਛ ਦੇਰ ਵਾਸਤੇ ਉੱਥੇ ਤਕਰੀਬਨ ਹਫ਼ਤੇ ਵਾਸਤੇ ਮਲੇਰੀਏ ਦੇ ਕਿਰਮ ਮਲੇਰੀਏ ਦੇ ਜਲ ਨੂੰ ਛੋੜ ਜਾਂਦਾ। ਜੇ ਕੋਈ ਉੱਥੇ ਤੰਦਰੁਸਤ ਆਦਮੀ ਰਿਹਾਇਸ਼ ਕਰੇ ਉਸਨੂੰ ਉਹ ਜਰਮਜ਼ ਲੱਗ ਜਾਣ ਦਾ ਖਤਰਾ, ਯਾਨੀ ਉਹ ਬਿਮਾਰੀ ਲੱਗ ਜਾਣ ਦਾ ਖਤਰਾ। ਕਿਸੇ ਹੋਰ ਥਾਂ ਕਿਸੇ ਕਮਰੇ ਵਿੱਚ ਜਾਂ ਮਕਾਨ ਵਿੱਚ ਇੱਕ ਟਾਈਫਾਈਡ ਦਾ ਮਰੀਜ਼ ਰਹਿ ਜਾਏ, ਮਿਆਦੀ ਬੁਖਾਰ ਦਾ, ਉੱਥੇ 10 ਦਿਨ ਤਕਰੀਬਨ 2 ਹਫ਼ਤੇ ਵਾਸਤੇ ਉਹਦੇ ਕਿਰਮ ਰਹਿ ਜਾਂਦੇ ਹਨ। ਉੱਥੇ ਵੀ ਜੋ ਕਿ ਤੰਦਰੁਸਤ ਆਦਮੀ ਰਿਹਾਇਸ਼ ਕਰੇ ਉਸਨੂੰ ਬਿਮਾਰੀ ਲੱਗ ਜਾਣ ਦਾ ਖਤਰਾ। ਇਸੇ ਵਾਸਤੇ ਡਾਕਟਰ ਲੋਕ ਉੱਥੇ ਉਹਨਾਂ ਜਰਮਜ਼ ਨੂੰ ਕਿਲ ਕਰਨ ਵਾਸਤੇ ਇਹ ਜਿਹੀਆਂ ਦਵਾਈਆਂ ਛਿੜਕਦੇ। ਹੋਰ ਕਿਸੇ ਸਥਾਨ ਦੇ ਵਿੱਚ ਕਿਸੇ ਕਮਰੇ ਵਿੱਚ ਕੋਈ TB ਦਾ ਮਰੀਜ਼, ਤਪਦਿਕ ਦਾ ਮਰੀਜ਼ ਰਹਿ ਜਾਏ, ਉੱਥੇ ਮੰਨਦੇ ਹਨ 6 ਮਹੀਨੇ ਵਾਸਤੇ TB ਦੇ ਜਰਮਜ਼ ਰਹਿ ਜਾਂਦੇ ਹਨ। ਕੋਈ ਤੰਦਰੁਸਤ ਆਦਮੀ ਉੱਥੇ ਰਿਹਾਇਸ਼ ਕਰੇ ਉਸਨੂੰ TB ਹੋ ਜਾਣ ਦਾ ਖਤਰਾ ਹੋਇਆ ਕਰ। ਜਦੋਂ ਦੁਨਿਆਵੀ ਬਿਮਾਰੀਆਂ ਦੀ ਬਾਬਤ ਇਹੋ ਜਿਹੀ ਹਾਲਤ ਹੈ, ਹਾਲਾਂਕਿ ਉਹ ਜਰਮਜ਼ ਇਤਨੇ ਸੂਖਸ਼ਮ ਹੁੰਦੇ ਹਨ, ਉਹ ਕਿਰਮ ਇਤਨੇ ਸੂਖਸ਼ਮ ਹੁੰਦੇ ਹਨ, ਇਹਨਾਂ ਅਸਥੂਲ ਅੱਖਾਂ ਨਾਲ ਦੀਂਦੇ ਨਹੀਂ, ਬਹੁਤ ਬਰੀਕ ਖੁਰਦਬੀਨਾਂ ਨਾਲ ਦੀਂਦੇ। ਜਦੋਂ ਦੁਨਿਆਵੀ ਬਿਮਾਰੀਆਂ ਦੀ ਬਾਬਤ ਇਹ ਹਾਲਤ ਹੈ ਕਿ ਜਿੱਥੇ ਵਾਹਿਗੁਰੂ ਦਾ ਭਜਨ ਹੋਵੇ, ਇੱਕ ਮਨ ਹੋ ਕੇ, ਸ਼ਾਂਤ ਚਿੱਤ ਹੋ ਕੇ ਕੋਈ ਪ੍ਰਭੂ ਦਾ ਪਿਆਰਾ ਕੁਛ ਦੇਰ ਭਜਨ ਕਰ ਜਾਵੇ, ਉਸ ਥਾਂ ਦੇ ਵਿੱਚ ਵੀ ਸ਼ੁੱਧੀ ਔਰ ਸ਼ਾਂਤੀ ਦੇ ਜਰਮ ਜ਼ਰੂਰੀ ਨਿਵਾਸ ਕਰਨ। ਉੱਥੇ ਤਾਂ ਇਉਂ ਦੱਸਿਆ ਜਿੱਥੇ ਕਾਫੀ ਦੇਰ ਤੱਕ ਇੱਕ ਮਨ ਹੋ ਕੇ ਕੋਈ ਪਰਮੇਸ਼ੁਰ ਦਾ ਪਿਆਰਾ ਭਜਨ ਕਰ ਜਾਵੇ 100 ਸਾਲ ਵਾਸਤੇ ਉੱਥੇ ਸ਼ੁੱਧੀ ਔਰ ਇਕਾਗਰਤਾ ਦੇ ਜਰਮ ਰਹਿ ਜਾਂਦੇ। ਤਦੇ ਗੁਰੂ ਜੀ ਕਹਿੰਦੇ ਜਿੱਥੇ ਨਾਮ ਜਪੀਏ ਪੁਰਖ ਪਿਆਰੇ, ਸਹੀ ਅਸਥਲ ਸੁਇਨ ਚਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀ, ਜਿੱਥੇ ਵਾਹਿਗੁਰੂ ਦਾ ਭਜਨ ਨਹੀਂ ਹੁੰਦਾ ਭਾਵੇਂ ਭੁੱਗ ਵਸੋਂ ਵੀ ਕਿਉਂ ਨਾ ਹੋਵੇ, ਉਹ ਉਜਾੜ ਰੂਪ ਹੈ। ਜਿੱਥੇ ਵਾਹਿਗੁਰੂ ਦਾ ਭਜਨ ਹੁੰਦਾ ਭਾਵੇਂ ਉਜਾੜ ਹੈ, ਉਹ ਵੀ ਸੋਨਿਆਂ ਦੇ ਚਵਾਰਿਆਂ 'ਤੇ ਬਿਹਤਰ ਹੈ। ਕਿਉਂ ਇੱਕ ਦਫ਼ਾ ਦਾ ਜ਼ਿਕਰ ਕਬੀਰ ਜੀ ਕਾਸ਼ੀ ਵਿੱਚ ਹੋਏ। ਅੱਜ ਕਾਸ਼ੀ ਵਿੱਚ ਬੜਾ ਭਾਰਾ ਮੇਲਾ ਲੱਗਿਆ, ਕੁਛ ਸੱਜਣਾ ਨੇ ਆ ਕੇ ਕਬੀਰ ਜੀ ਨੂੰ ਕਿਹਾ, ਭਗਤ ਜੀ ਚਲੋ ਸ਼ਹਿਰ ਦੇ ਵਿੱਚ ਬੜਾ ਭਾਰੀ ਮੇਲਾ ਅਤੇ ਇਕੱਠ ਵੱਠ। ਇਹ ਵਚਨ ਸੁਣ ਕੇ ਕਬੀਰ ਜੀ ਕਹਿਣ ਲੱਗੇ, ਮੇਲੇ ਜਲਸੇ ਮੁਜਰੇ ਇਹ ਸੁਣਤਾਂ ਭਗਤਾਂ ਦਾ ਵਿਸ਼ਾ ਨਹੀਂ ਹੁੰਦਾ। ਕਿਉਂ ਇਹਨਾਂ ਥਾਵਾਂ ਦੇ ਵਿੱਚ ਜਿੱਥੇ ਮੇਲੇ ਜਲਸੇ ਗੁਜਰੇ ਨਾਟਕ ਚੇਟਕ ਹੋਣ, ਵਿਰਤੀ ਚੰਚਲ ਹੁੰਦੀ ਹੈ, ਮਨ ਖਿੰਡਦਾ ਹੈ ਔਰ ਦੁਖੀ ਹੁੰਦਾ, ਅਸ਼ਾਂਤ ਹੋ ਜਾਂਦਾ। ਜਿੰਨਾ ਮਨ ਖਿੰਡਿਆ ਔਰ ਮੈਲਾ ਹੈ ਉਹਨਾਂ ਦੁਖੀ ਔਰ ਅਸ਼ਾਂਤ ਹੋਏਗਾ। ਇਸ ਵਾਸਤੇ ਸੁੱਖ ਦਾ ਜਗਿਆਸੂ, ਸ਼ਾਂਤੀ ਦਾ ਜੋ ਚਾਹਵਾਨ ਹੈ, ਉਹਨਾਂ ਦਾ ਵਿਸ਼ਾ ਗੁਰਮੁਖਾਂ ਦਾ, ਸੰਤਾਂ ਭਗਤਾਂ ਦਾ ਵਿਸ਼ਾ ਮੇਲੇ ਜਲਸੇ ਗੁਜਰੇ ਨਹੀਂ ਹੁੰਦਾ, ਸਤਸੰਗ ਹੋਇਆ ਕਰਦਾ ਹੈ। ਜਿੱਥੇ ਸਤਸੰਗ ਵੀ ਉੱਥੇ ਨੱਠ ਜਾਈਏ, ਕਿਉਂਕਿ ਉੱਥੇ ਹਰੀ ਜਸ ਹੁੰਦਾ ਹੈ, ਪਰਮਾਰਥਕ ਵਿਚਾਰਾਂ ਹੁੰਦੀਆਂ, ਜਿੱਥੇ ਮਨ ਇਕਾਗਰ ਹੁੰਦਾ ਹੈ, ਸ਼ੁੱਧੀ ਹੋਣ ਦਾ ਉਸਨੂੰ ਸਿੱਖਿਆ ਮਿਲਦੀ ਹੈ, ਉੱਥੇ ਮਨ ਸ਼ੁੱਧ ਇਕਾਗਰ ਹੋ ਕੇ ਸੁਖੀ ਔਰ ਸ਼ਾਂਤ ਹੁੰਦਾ ਹੈ। ਇਸ ਵਾਸਤੇ ਸੰਤਾਂ ਭਗਤਾਂ ਦਾ ਵਿਸ਼ਾ ਸਤਸੰਗ ਹੁੰਦਾ। ਪਰ ਜੇਕਰ ਤੁਹਾਡਾ ਖਿਆਲ ਹੈ, ਚੱਲੇ ਉਹਨੇ ਇੱਕ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਚੱਲਦੇ ਹਾਂ ਕਿ ਉੱਠ ਫਰੀਦਾ ਸੁੱਤਿਆ ਦੁਨੀਆ ਦੇਖਣ ਜਾ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਤੂੰ, ਰੱਬ ਦਾ ਬਖਸ਼ਿਆ ਬਣਗੀਆਂ ਨਹੀਂ, ਇਹੋ ਜਿਹਾ ਮਿਲ ਜੇ ਤੂੰ ਵੀ ਬਖਸ਼ਿਆ ਜਾਵੇਂ। ਚਲੋ ਫਿਰ ਉਹਨੇ ਸ਼ਾਇਦ ਕਿਸੇ ਇਹੋ ਜਿਹੇ ਪੁਰਸ਼ ਦੇ ਦੀਦਾਰ ਹੋ ਹੀ ਜਾਣ, ਇਹੋ ਜਿਹੇ ਇਕੱਠ ਵੱਠ ਵੀ। ਕਬੀਰ ਜੀ ਉਹਨਾਂ ਨਾਲ ਉੱਠ ਕੇ ਚੱਲ ਪੈਂਦੇ ਹਨ, ਫਿਰਦੇ ਰਹੇ, ਪਰ ਉਹਨਾਂ ਨੂੰ ਇਹੋ ਜਿਹਾ ਕੋਈ ਪੁਰਸ਼ ਮਿਲਿਆ ਨਹੀਂ, ਕੋਈ ਰੱਬ ਦਾ ਪਿਆਰਾ ਨਾ ਮਿਲਿਆ। ਵਾਪਸੀ ਵਿੱਚ ਉਹਨਾਂ ਲੋਕਾਂ ਨੇ ਕਬੀਰ ਜੀ ਨੂੰ ਕਿਹਾ, ਭਗਤ ਜੀ ਦੇਖਿਆ ਕਿਤਨਾ ਇਕੱਠ ਵੱਠ, ਕਿਤਨੀਆਂ ਰੌਣਕਾਂ ਸੀਗੀਆਂ। ਇਹ ਬਚਨ ਸੁਣ ਕੇ ਕਬੀਰ ਜੀ ਕਹਿੰਦੇ, ਤੁਹਾਡੇ ਭਾਅ ਦੀਆਂ ਹੋਣਗੀਆਂ ਰੌਣਕ, ਮੇਰੇ ਭਾਅ ਦਾ ਤਾਂ ਉਜਾੜ ਸੀ, ਕਿਉਂ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ। ਇਹ ਸ਼ਲੋਕ ਉਸ ਮੌਕੇ ਉਚਾਰਨ ਕੀਤਾ ਸੀ।
ਵਿਸਦਾ ਉਜਾੜ ਹੈ ਸਾਈਂ ਦੇ ਪਿਆਰੇ ਵਾਲੋਂ
ਰਾਮ ਸੁਨੇਹੀ ਬਹਿਰਾ ਉੱਜੜ ਮੇਰੇ ਪਾਲ ਜਿੱਥੇ ਜਿੱਥੇ ਮੈਂ ਫਿਰਿਆ ਰਾਗ ਰੰਗ ਤਾਂ ਬਹੁਤ ਹੁੰਦੇ ਸਨ ਪਰ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ ਇਸ ਵਾਸਤੇ ਮੇਰੇ ਪਾਦਾ ਤਾਂ ਉਜਾੜ ਸੀ ਤਾਂ ਨਿਯਮ ਗੁਰੂ ਜੀ ਦੱਸਦੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ ਆਓ ਜਿੱਥੇ ਵਾਹਿਗੁਰੂ ਦਾ ਭਜਨ ਹੋਵੇ ਉਹ ਥਾਂ ਨੂੰ ਪਵਿੱਤਰ ਮੰਨੇ ਉਸ ਰਸਨਾ ਨੂੰ ਵੀ ਪਵਿੱਤਰ ਮੰਨਿਆ ਹੈ ਕਿ ਵੀਰ ਸਹੀ ਮੁਖ ਧਨ ਹੈ ਜੈ ਮੁਖ ਕਹੀਏ ਰਾਮ ਦੇਹੀ ਕਿਸ਼ਕੀ ਬਾਪਰੀ ਪਵਿੱਤਰ ਹੋਏ ਗੁਰਗ੍ਰਾਮੀਆਂ ਕਹਿੰਦੇ ਹਨ ਜਿਹੜਾ ਸਤਨਾਮ ਜਪਦਾ ਧਨ ਹੈ ਸਤਨਾਮ ਜਪਦਾ ਕੰਨ ਹੈ ਮੁਕੜਾ ਕੰਨ ਹੈ ਸਤਨਾਮ ਜਪਦਾ ਕੰਨ ਹੈ ਮੁਕੜਾ ਕੰਨ ਹੈ
ਸਤਿ ਸ਼੍ਰੀ ਅਕਾਲ।
ਧੰਨ ਹੈ। ਜੈ ਮੁਖ ਕਹੀਏ ਰਾਮ, ਦੇਹੀ ਕਿਸ਼ਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਹਿ। ਗੁਰਮੁਖ ਪਵਿੱਤਰ ਹੈ, ਧੰਨਤਾ ਯੋਗ ਹੈ, ਜਿਸ ਦੇ ਨਾਲ ਹਰੀ ਜਸ ਕੀਤਾ ਜਾਵੇ। ਫਿਰ ਸਵਾਲ ਕੀਤਾ ਭਗਤ ਜੀ, ਜੇ ਜ਼ਬਾਨ ਨਾਲ ਜਾਂ ਮੂੰਹ ਨਾਲ ਪਰਮੇਸ਼ੁਰ ਵਾਹਿਗੁਰੂ ਦਾ ਭਜਨ ਕੀਤਾ ਜਾਏ, ਦੇਹ ਪਵਿੱਤਰ ਹੋ ਸਕਦੀ ਹੈ ਆ ਕੇ ਨਾ? ਉਹ ਕਹਿੰਦੇ ਦੇਹ ਕਿਸ ਦੀ ਵਿਚਾਰੀ ਹੈ, ਗ੍ਰਾਮ ਪਵਿੱਤਰ ਹੋ ਜਾਂਦਾ, ਕੁਲਾਂ ਪਵਿੱਤਰ ਹੋ ਜਾਂਦੀਆਂ। ਗੁਰਮੁਖ ਇੱਕੀ ਕੁਲਾਂ ਉਧਾਰਾ, ਗੁਰਮੁਖ ਦੀਆਂ ਇੱਕੀ ਕੁਲਾਂ ਤਰ ਜਾਂਦੀਆਂ ਹਨ। ਇੱਕ ਥਾਂ ਇਉਂ ਦੱਸਿਆ ਹੈ, 101 ਕੁਲ ਦਾ ਉਧਾਰ ਹੁੰਦਾ ਹੈ, ਪਿਤਾ ਪਾਛੇ 24, 20 ਮਾਤਾ ਕੇ ਜਨ, ਹੋਰ ਸਤਰੀ ਪ੍ਰਮਾਣ ਮਾਸ ਪੁੱਤਰੀ ਕੇ ਮਨ, ਦਵਾਦਸ ਕੁਲ ਭੈਣ ਦਸ ਪੁਵਾ ਕੇ ਲੇਖੇ, ਸਾਤ ਕੁਲ ਮਾਤ ਭੈਣ ਸੁਖ ਸਿਮਰਤ ਕਰ ਲੇਖੇ, ਤਤਵੇ ਤਾਤਰੀ ਕਾਲ ਮੇ ਕਰ ਵਿਚਾਰ, ਐਸੇ ਕਿਹੋ ਭਗਤ ਹੋ ਜਿਸ ਵੰਸ਼ ਮੇ ਇਕਸ਼ਤ ਇੱਕ ਕੁਲ ਉਧਰੇ ਹੋ। ਜਿਸ ਕੁਲ ਵਿੱਚ ਕੋਈ ਵਾਹਿਗੁਰੂ ਦਾ ਪਿਆਰਾ ਪਰਮੇਸ਼ੁਰ ਨੂੰ ਮਿਲਿਆ, ਬ੍ਰਹਮ ਗਿਆਨੀ ਹੋ ਜਾਏ, ਉਸਦੀ 101 ਕੁਲੀਓਂ ਕਰਦੀ ਹੈ, ਜਿਵੇਂ ਪਿੱਛੇ ਦੱਸੀ ਹੈ। ਉਹ ਕਿਵੇਂ? ਪਿਤਾ ਪਾਛੇ 24 ਕੁਲਾਂ ਦਾਦ ਕੇ ਕਰਦੀਆਂ ਤਰਦੀਆਂ, 20 ਮਾਤਾ ਕੇ ਜਾਣ, 20 ਕੁਲਾਂ ਨਾਨਕੇ ਕਰਦੀਆਂ ਤਰਦੀਆਂ, ਹੋਰ ਸਤਰੀ ਪ੍ਰਮਾਣ ਮਾਸ ਪੁੱਤਰੀ ਕੇ ਮਾਨ, 16 ਕੁਲਾਂ ਸਹੁਰੇ ਕਰਦੀਆਂ, ਮਾਸ 12 ਕੁਲਾਂ ਪੁੱਤਰੀ ਜਿਸ ਘਰ ਵਿੱਚ ਲੜਕੀ ਵਿਆਹੀ ਹੋਵੇ ਉਹਨਾਂ ਦੀਆਂ ਵੀ ਤਰ ਜਾਂਦੀਆਂ, ਵਾਰਸ ਕੁਲ ਭੈਣ 12 ਕੁਲਾਂ ਜਿਸ ਘਰ ਵਿੱਚ ਭੈਣ ਹੋਵੇ, 10 ਭੂਆ ਕੇ ਲੇਖੇ, 10 ਕੁਲਾਂ ਜਿਸ ਘਰ ਦੇ ਵਿੱਚ ਭੂਆ ਕੀ ਹੈ, ਮਾਤਾ ਪਿਤਾ ਦੀ ਭੈਣ ਹੋਵੇ ਉਹਦੀਆਂ ਵੀ ਤਰ ਜਾਂਦੀਆਂ, 7 ਕੁਲ ਮਾਤ ਭੈਣ, 7 ਕੁਲਾਂ ਮਾਤਾ ਦੀ ਭੈਣ ਮਾਸੀ, ਇਉਂ ਤਰ ਜਾਂਦੀਆਂ। ਇਹਨਾਂ ਨੂੰ ਜਮ੍ਹਾਂ ਕੀਤਾ ਜਾ 101 ਬਣ ਜਾਂਦਾ। ਸੋ ਕਹਿੰਦੇ ਨੇ ਤਤਵੇ ਤਾਤਰੀ ਕਾਲ ਮੇ ਕਰ ਵਿਚਾਰ, ਐਸੇ ਕਿ ਤਤਵੇ ਤੇ ਮਹਾਤਮਾ ਬਣ ਗਿਆ ਜੀ, ਤਰਕਾਲੀ ਤਰਕਾਲ ਦਰਸ਼ੀ ਜਿਹਨਾਂ ਨੂੰ ਤਿੰਨਾਂ ਕਾਲਾਂ ਦੀ ਖਬਰ ਹੈ, ਭੂਤ ਵਿਖ ਵਰਤਮਾਨ ਦੀ ਸੋਝੀ ਹੋ ਚੁੱਕੀ ਹੈ। ਤਤਵੇ ਤਾਤਰੀ ਕਾਲ ਮੇ ਕਰ ਵਿਚਾਰ, ਐਸੇ ਕਿ ਵਿਚਾਰ ਕਰਕੇ ਆਪਣੇ ਅਨੁਭਵ ਤੇ ਇਹਨੂੰ ਕਿਹਾ ਹੈ, ਭਗਤ ਹੋਤ ਜਿਸ ਵੰਸ਼ ਮੇ ਇੱਕ ਸ਼ਤ ਇੱਕ ਕੁਲ ਉਭਰੇ, ਜਿਸ ਵੰਸ਼ ਵਿੱਚ ਇੱਕ ਭਗਤ ਹੋ ਜਾਏ, ਪੂਰਨ ਪ੍ਰਭੂ ਦਾ ਪਿਆਰਾ ਹੋ ਜਾਏ, ਉਹਦੀਆਂ 101 ਕੁਲਾਂ ਤਰ ਜਾਂਦੀਆਂ। ਕਦੇ ਕਬੀਰ ਜੀ ਕਹਿੰਦੇ, ਸਹੀ ਕੁਲ ਭਲੀ ਜੈ ਕੁਲ ਹਰ ਕੋ ਦਾਸ, ਜੈ ਕੁਲ ਦਾਸ ਨੂੰ ਉਪਜੇ ਸੋ ਕੁਲ ਢਾਕ ਪਲਾਸ। ਉਹ ਕੁਲ ਦੁਨੀਆਂ ਵਿੱਚ ਚੰਗੀ ਹੈ ਜਿਸਦੇ ਵਿੱਚ ਕੋਈ ਵਾਹਿਗੁਰੂ ਦਾ ਪਿਆਰਾ ਹੋਵੇ, ਜਿਸ ਵਿੱਚ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਨਹੀਂ ਪਿਆਰਾ, ਉਹ ਕੁਲ ਦੁਨੀਆਂ ਦੇ ਵਿੱਚ ਫਜ਼ੂਲ ਹੈ, ਵਿਅਰਥ ਹੈ, ਜਿਵੇਂ ਢਕਪਲਾ ਨੂੰ ਵਿਅਰਥ ਮੰਨਿਆ ਜਾਂਦਾ ਹੈ। ਤਾਂ ਤੇ ਇੱਥੇ ਕਬੀਰ ਜੀ ਕਹਿੰਦੇ, ਸਹੀ ਮੁੱਖ ਧੰਨ ਹੈ, ਉਹ ਮੁੱਖ ਧੰਨਤਾ ਯੋਗ ਹੈ ਜਿਸ ਦੇ ਵਾਹਿਗੁਰੂ ਦਾ ਭਜਨ ਕੀਤਾ ਜਾਏ। ਮੇਰਾ ਸਤਨਾਮ ਸਤਨਾਮ ਜਪਦਾ ਧੰਨ ਹੈ, ਸਤਿ ਸ਼੍ਰੀ ਅਕਾਲ। ਜ਼ਬਾਨ ਨੂੰ ਜਾਂ ਮੁੱਖ ਨੂੰ ਪਵਿੱਤਰ ਦੱਸਿਆ ਹੈ ਅਤੇ ਧੰਨਤਾ ਯੋਗ ਦੱਸਿਆ। ਦੂਸਰੀ ਸਾਹਿਬ ਇਉਂ ਵੀ ਦੱਸਿਆ ਇਸੇ ਮੁੱਖ ਡਰਾਵਣੇ ਜਿਹਨਾਂ ਵਸਾਰਿਓ ਨਾ ਇੱਥੇ ਦੁੱਖ ਘਨੇਰੇ ਆ ਅੱਗੇ ਠੌਰ ਨਾ ਠੌਰ। ਜਿਹਨਾਂ ਨੇ ਪ੍ਰਭੂ ਦਾ ਭਜਨ ਵਿਸਾਰਿਆ ਉਹ ਮੁੱਖ ਡਰਾਉਣੇ ਤੇ ਕੋਝੇ ਹਨ। ਇੱਥੇ ਬੇਅੰਤ ਦੁੱਖਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਸਰੀਰ ਦੇ ਪਰਿਤਿਆਗ ਤੋਂ ਬਾਅਦ ਯਾਨੀ ਮਰਨ ਤੋਂ ਬਾਅਦ ਰੱਬ ਦੀ ਦਰਗਾਹ ਵਿੱਚ ਕੋਈ ਥਾਂ ਨਹੀਂ ਮਿਲਣਾ, ਬਲਕਿ 84 ਦੇ ਚੱਕਰ ਪਏ ਆ। ਇਉਂ ਦੱਸਦੇ ਹਨ ਬਿਨਾਂ ਨਾਮ ਤੋਂ ਡਰਾਉਣਾ ਤੇਰਾ ਮੂਲਾ ਡਰਾਵਣੇ ਜਿੰਨਾ ਵਿਸਾਰੇ ਉਹਨਾ ਇੱਥੇ ਦੁੱਖ ਘਨੇਰੇ ਆ ਅੱਗੇ ਠੌਰ ਨਾ ਠੌਰ। ਉਹ ਮੁੱਖ ਡਰਾਉਣੇ ਹਨ ਕੋਝੇ ਹਨ ਬਿਨਾਂ ਪ੍ਰਭੂ ਵਾਹਿਗੁਰੂ ਦਾ ਭਜਨ ਵਿਸਾਰ ਦਿੱਤਾ ਹੈ ਇੱਥੇ ਬੜੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰ ਅੱਗੇ ਜਿਸ ਵਕਤ ਔਧ ਪੂਰੀ ਹੁੰਦੀ ਹੈ ਉਮਰ ਪੂਰੀ ਹੁੰਦੀ ਹੈ ਅੱਗੇ ਠੌਰ ਨਾ ਠੌਰ ਰੱਬ ਦੀ ਦਰਗਾਹ ਵਿੱਚ ਤਾਂ ਕਿਤੇ ਉਹਨਾਂ ਨੂੰ ਥਾਂ ਹੀ ਨਹੀਂ ਮਿਲਦਾ, ਬਲਕਿ 84 ਦਾ ਚੱਕਰ ਉਹਨਾਂ ਵਾਸਤੇ ਤਿਆਰ ਹੁੰਦਾ ਹੈ। ਜਿਤਨੇ ਨਰਕ ਸਭ ਮਨਮੁਖ ਹੋ ਗਏ ਗੁਰਮੁਖ ਲੇਪਨਾ ਮਾਸਾ ਹੈ। ਸੋ ਆਓ ਇਸ ਤਰੀਕੇ ਸਿਰ ਪਰਮੇਸ਼ੁਰ ਦੇ ਭਜਨ ਤੋਂ ਬਿਨਾਂ ਇਉਂ ਦੱਸਿਆ ਜਾਂਦਾ। ਸੋ ਆਓ ਸਾਧਨ ਜਿੱਥੇ ਵਾਹਿਗੁਰੂ ਦਾ ਭਜਨ ਹੋਵੇ ਉਹ ਥਾਂ ਨੂੰ ਪਵਿੱਤਰ। ਗੁਰੂ ਬਾਬੇ ਨੇ ਵਾਰ ਵਾਰ ਨੂੰ ਸ਼ਬਦ ਦਾ ਉਚਾਰਨ ਕੀਤਾ।
Thank you.
ਜਿੱਥੇ ਤੱਕ ਸ਼ਬਦ ਦੀ ਆਵਾਜ਼ ਪਹੁੰਚੀ, ਜਿਸ ਵਸਤੂ ਨਾਲ ਉਸਦਾ ਟੱਚ ਹੋਇਆ, ਉਸ ਵਸਤੂ ਨੂੰ ਸ਼ੁੱਧੀ ਅਤੇ ਪਵਿੱਤਰਤਾ ਹਾਸਲ ਹੋਈ। ਸ਼ਬਦ ਦੀ ਸਮਾਪਤੀ ਤੋਂ ਬਾਅਦ ਮਰਦਾਨੇ ਨੇ ਰਬਾਬ ਰੱਖ ਦਿੱਤਾ, ਕਿਉਂਕਿ ਇੱਕ ਹੋਰ ਜੰਗਲ ਬੀਆਬਾਨ ਸੀ, ਜਿਸ ਤਰਫ ਗੁਰੂ ਬਾਬਾ ਜੀ ਦੀ ਪਿੱਠ ਸੀ ਉਸ ਤਰਫ ਭਾਈ ਮਰਦਾਨੇ ਦਾ ਮੂੰਹ ਸੀ। ਕੀ ਦੇਖਿਆ? ਦੂਰ ਸਾਹਮਣੇ ਇੱਕ ਦ੍ਰਿਸ਼ ਨਜ਼ਰ ਆਇਆ, ਇੱਕ ਮੁਰਦਾ ਪਿਆ ਹੋਇਆ। ਇਹ ਸਰੀਰ ਵਿੱਚੋਂ ਜਦੋਂ ਚੇਤਨ ਕਲਾ ਸੂਖਮ ਸੀ ਦੇ ਸਹਿਤ ਨਿਕਲ ਜਾਏ, ਇਸਨੂੰ ਮੁਰਦਾ ਕਹਿੰਦੇ ਹਾਂ, ਇਸਨੂੰ ਦੱਬ ਦਿੰਦੇ ਹਨ, ਫੂਕ ਦਿੰਦੇ ਹਨ। ਅਗਰ ਐਸਵਾਨਾ ਕੀਤਾ ਜਾਵੇ, ਇਹਦੇ ਵਿੱਚ ਕੀੜੇ ਚੱਲ ਜਾਂਦੇ ਹਨ, ਬਦਬੋ ਫੈਲ ਜਾਂਦੇ। ਮੁਰਦਾ ਪਿਆ ਹੋਇਆ ਹੈ, ਜਿਸ ਵਸਤੂ ਦੇ ਆਸਰੇ ਇਹ ਹਰਕਤ ਕਰਦਾ ਹੈ ਉਹ ਵਾਹਿਗੁਰੂ ਦੀ ਜੋਤ ਹੈ, ਉਹ ਚੇਤਨ ਆਤਮਾ ਹੈ, ਉਹ ਸੋਲ ਹੈ, ਉਹ ਰੂਹ ਹੈ, ਉਹ ਜੀਵਾਤਮਾ ਹੈ। ਜਿਵੇਂ ਜਿਤਨੇ ਟਿਊਬਾਂ ਬਲਬ ਆਦਿ ਮੱਚਦੇ ਹਨ, ਔਰ ਪੱਖੇ ਵਗੈਰਾ ਚੱਲਦੇ ਹਨ, ਇਹਨਾਂ ਵਿੱਚ ਸਾਰ ਵਸਤੂ ਬਿਜਲੀ ਦਾ ਕਰੰਟ ਹੈ। ਅਗਰ ਉਹ ਨਾ ਹੋਵੇ ਇਹਨਾਂ ਦੀ ਕੁਛ ਵੀ ਵਕਤ ਨਹੀਂ। ਇਸੇ ਤਰ੍ਹਾਂ ਜਿਸਮ ਦੇ ਅੰਦਰ ਪੰਜ ਪ੍ਰਾਣ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਮਨ ਬੁੱਧ ਆਦਿ ਜਿਤਨਾ ਸੰਘਾਤ ਹੈ ਇਹ ਹਰਕਤ ਕਰਦਾ ਹੈ, ਉਹ ਚੇਤਨ ਆਤਮਾ ਦੇ ਆਸਰੇ ਕਰਦਾ ਹੈ। ਜਦੋਂ ਇਹ ਸਰੀਰ ਵਿੱਚੋਂ ਨਿਕਲ ਜਾਂਦਾ, ਇਸਨੂੰ ਮੁਰਦਾ ਪੁਕਾਰਨ ਲੱਗ ਪੈਂਦੇ ਹਨ, ਇਸਨੂੰ ਮੁਰਦਾ ਕਹਿਣ ਲੱਗ ਪੈਂਦੇ ਹਨ। ਉਦੋਂ ਕੋਈ ਅੰਗ ਹਰਕਤ ਨਹੀਂ ਕਰ ਸਕਦਾ, ਗੜ ਗੂੰਗਾ ਪਿਆ ਹੁੰਦਾ, ਵੱਢ ਦੋ, ਟੁੱਕ ਦੋ, ਫੂਕ ਦੋ, ਦੱਬ ਦੋ, ਕੁਛ ਕਰ ਦੋ। ਤਾਂ ਤੇ ਇਹਦੇ ਵਿੱਚੋਂ ਚੇਤਨ ਕਲਾ ਦੇ ਸੰਯੁਕਤ ਸੂਖਮ ਸਰੀਰ ਚਲਾ ਗਿਆ ਔਰ ਅਸਥੂਲ ਸਰੀਰ ਮੁਰਦਾ ਪਿਆ। ਉਸ ਵੱਲ ਇੱਕ ਤਾਮਸੀ ਜੋਨੀ ਦਾ ਜਾਨਵਰ, ਜਿਸਦਾ ਜਿਸਨੂੰ ਬਘਿਆੜ ਕਹਿੰਦੇ, ਉਹ ਆ ਰਿਹਾ ਹੈ। ਉਹ ਬਘਿਆੜ ਨੇ ਆ ਕੇ ਉਸ ਮੁਰਦੇ ਦੇ ਚਾਰ ਚੁਫੇਰੇ ਫਿਰਨਾ ਸ਼ੁਰੂ ਕਰ ਦਿੱਤਾ। ਕੁਛ ਸੁੰਘ ਸੰਘਾ ਕੇ ਮੁੜ ਗਿਆ ਖਾਦਾ ਨੇ, ਕੁਛ ਕਦਮ ਜਾ ਕੇ ਫਿਰ ਮੁੜ ਆਇਆ, ਆ ਕੇ ਫਿਰ ਉਸ ਮੁਰਦੇ ਨੂੰ ਪੈਰਾਂ ਵੱਲੋਂ ਸੁੰਘਣਾ ਸ਼ੁਰੂ ਕਰ ਦਿੱਤਾ। ਇਕੱਲਾ ਇਕੱਲਾ ਅੰਗ ਸੁੰਘਿਆ ਸਿਰ ਤੱਕ, ਫਿਰ ਨਹੀਂ ਖਾਦਾ, ਫਿਰ ਮੁੜ ਚੱਲਿਆ। ਹਾਲਾਂਕਿ ਉਸਦਾ ਸਰੀਰ ਬਘਿਆੜ ਦਾ ਬੜਾ ਦੁਬਲਾ, ਕਿਰਸ ਲੱਕਾ ਲੱਗਿਆ, ਪਸਲੀਆਂ ਨਿਕਲੀਆਂ ਬੀਵੀਆਂ ਹਨ, ਦੇਖਣ ਮਾਤਰ ਤੋਂ ਪ੍ਰਤੀਤ ਹੁੰਦਾ ਹੈ ਕਈ ਦਿਨ ਦਾ ਭੁੱਖਾ ਹੋਣਾ ਹੈ, ਪਰ ਫਿਰ ਵੀ ਉਸਨੂੰ ਨਹੀਂ ਖਾਧਾ। ਮਰਦਾਨਾ ਇਹ ਕੌਤਕ ਦੇਖ ਰਿਹਾ ਸੀ, ਗੁਰੂ ਬਾਬਾ ਜੀ ਦੀ ਉਸ ਤਰਫ ਪਿੱਠ ਸੀ। ਮਰਦਾਨੇ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ, ਕਿਉਂ ਨਹੀਂ ਖਾਧਾ? ਦੋਵੇਂ ਹੱਥ ਜੋੜ ਕੇ ਉਸਨੇ ਪ੍ਰਾਰਥਨਾ ਕੀਤੀ। ਗਰੀਬ ਨਵਾਜ਼ ਹਜ਼ੂਰ ਦੇ ਪਿਛਲੇ ਪਾਸੇ ਕੌਤਕ ਦੇਖੇ ਆ, ਜਿਸਨੂੰ ਦੇਖ ਕੇ ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ, ਆਪ ਕਿਰਪਾ ਕਰਕੇ ਦੂਰ ਕਰੋ। ਅਰਜ਼ ਕੀਤੀ ਮਰਦਾਨੇ ਨੇ, ਗੁਰੂ ਜੀ ਨੇ ਪੁੱਛਿਆ ਕਿ ਗਰੀਬ ਨਾਲ ਮੁਰਦਾ ਪਿਆ ਬਗੈਰ ਤਾਮਸੀ ਜੋਨੀ ਦਾ ਜਾਨਵਰ, ਜਿਸਦੀ ਖੁਰਾਕ ਹੀ ਮਾਨਸੂਨ? ਸੋ ਉਹ ਉਸ ਮੁਰਦੇ ਦੇ ਚਾਰ ਸਵੇਰੇ ਆ ਕੇ ਫਿਰਿਆ, ਨਹੀਂ ਖਾਧਾ, ਮੁੜ ਗਿਆ। ਫਿਰ ਵਾਪਸ ਆ ਕੇ ਇਕੱਲਾ ਇਕੱਲਾ ਅੰਗ ਸੁੰਘਿਆ, ਫਿਰ ਨਹੀਂ ਖਾਧਾ, ਫਿਰ ਉਹ ਮੁੜਿਆ ਜਾ ਰਿਹਾ ਹੈ। ਇਸ ਗੱਲ ਵਿੱਚ ਕੀ ਪੈਦਾ? ਹਾਲਾਂਕਿ ਉਸਦਾ ਸਰੀਰ ਬੜਾ ਦੁਬਲਾ, ਲੱਕਾ ਲੱਗਿਆ, ਪਸਲੀਆਂ ਨਿਕਲੀਆਂ, ਦੇਖਣ ਮਾਤਰ ਤੋਂ ਪ੍ਰਤੀਤ ਹੁੰਦਾ ਕਈ ਦਿਨ ਦਾ ਭੁੱਖਾ ਹੋਣਾ। ਇਹ ਵਚਨ ਸੁਣ ਕੇ ਗੁਰੂ ਜੀ ਨੇ ਫਰਮਾਇਆ, ਮਰਦਾਨਿਆ, ਤੇਰੇ ਸ਼ੰਕੇ ਦਾ ਸਮਾਧਾਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ, ਪਰ ਬਿਹਤਰ ਹੈ ਉਸ ਬਘਿਆੜ ਨੂੰ ਬੁਲਾਵੇਂ, ਉਹਦੀ ਜ਼ਬਾਨੀ ਸੁਣੇ। ਮਰਦਾਨੇ ਨੇ ਆਵਾਜ਼ ਦਿੱਤੀ, ਬਘਿਆੜ ਮੁੜਿਆ। ਭਾਵੇਂ ਸ਼ੰਕਾਵਾਦੀ ਸ਼ਰਧਾਹੀਨ ਪੁਰਸ਼ ਇੱਥੇ ਸ਼ੰਕਾ ਪੈਦਾ ਕਰ ਸਕਦਾ ਹੈ, ਬਈ ਮਰਦਾਨੇ ਦੇ ਆਵਾਜ਼ ਦਿੱਤਾ ਬਘਿਆੜ ਕਿਵੇਂ ਆਇਆ? ਹਾਂ ਠੀਕ ਹੈ, ਗੁਰੂ ਬਾਬਾ ਅਰਸ਼ਾਂ ਪੁਰਸ਼ਾਂ ਦਾ ਮਾਲਕ ਹੈ, ਜੋ ਕੁਛ ਮਰਜ਼ੀ ਕਰੇ, ਉਹਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ, ਉਹਦੇ ਹੁਕਮ 'ਚ ਬਘਿਆੜ ਆ ਗਿਆ। ਆ ਕੇ ਸਿਰ ਨਵਾ ਕੇ ਬਹਿ ਗਿਆ, ਮਰਦਾਨੇ ਨੂੰ ਹੁਕਮ ਹੈ, ਪੁੱਛ ਲਾ ਜੋ ਕੁਛ ਪੁੱਛਣਾ। ਮਰਦਾਨੇ ਨੇ ਪੁੱਛਣਾ ਸ਼ੁਰੂ ਕੀਤਾ, ਉਹ ਤੇਰੀ ਖੁਰਾਕ ਸੀ, ਤੇਰਾ ਖਾਜਾ ਸੀ, ਤੇਰਾ ਸਰੀਰ ਦੁਬਲਾ, ਲੱਕਾ ਲੱਗਿਆ, ਪਿਸਲੀਆਂ ਨਿਕਲੀਆਂ, ਭੁੱਖਾ ਪ੍ਰਤੀਤ, ਉਹਨੂੰ ਕਿਉਂ ਨਹੀਂ ਖਾਧਾ, ਕੀ ਕਾਰਨ? ਸੋ ਬਘਿਆੜ ਨੂੰ ਮਨੁੱਖੀ ਬੋਲੀ ਬੋਲਣ ਵਿੱਚ ਤਾਕਤ ਆਈ। ਉਹ ਬਘਿਆੜ ਕਹਿੰਦਾ, ਭਾਈ ਮਰਦਾਨਾ, 8 ਦਿਨ ਦੀ ਮੈਨੂੰ ਭੁੱਖ ਲੱਗੀ, ਖਾਣ ਵਾਸਤੇ ਕੁਛ ਨਹੀਂ ਮਿਲਿਆ। 8 ਦਿਨ ਦੀ ਭੁੱਖ ਕਿਸੇ ਵਾਸਤੇ ਕਿਤਨੀ ਦੁਖਦਾਈ ਹੁੰਦੀ ਹੈ, ਫਿਰ तामसी जोनी दे जानवर वास्ते बहुत ही दुखदाई होंगे। तो जिस वक्त गुरु बाबा जी दे शब्द दे शब्द उच्चारण हुंदा सी, उस मौके मैं दूरों इस मुर्दे नूं देखिया, चित विच बड़ी खुशी भरी, इस नूं खा के 8 दिन की भुख दूर करूँगा। पर शब्द मेरे कन द्वारा होकर हिरदे विच पहुँचे, मेरे हिरदे नूं शुद्ध ते पवित्र कर गया। तो इतना मैनू इलम हो गया, इतनी मैनू समझ आ गई भी यह मुर्दा अपनी जिंदगी विच कहा जा सी नास्तक और आस्तक। नास्तक रब की हस्ती तो मन कर, उन्होंने कहने आस्तक रब के उपर विश्वास रखने वाले कहने। दो किस्म के लोग होंगे, आस्तक सत्संग प्राप्त होवे, विचार रूपी अखा खुलियां हो, यह समझ हो असं आत्म शहजादे हाँ, परमात्मा के पुत्र 84 का गेड़ा कट के मानुख तन विच आए हैं, इस मानुख दे प्रभु वाहिगुरु का भजन करके उसनों प्राप्त होकर सारे दुखों को बरी होने का मौका है। उन्होंने अपना मुख्य कम यह मनिया। नास्तक संगत के जेरे असर होकर बुद्ध मलन होंगी है, मलन बुद्ध होने करके अच्छा बुरा सोचने की ताकत नहीं होया करती। सो ओ कह लग पे रब है नहीं, तो उन्होंने नास्तक है। नास्तिकता सारे पापा की माँ है, आस्तिकता सारे पुन्ना का मूल है। सो वो बघ्याड़ कहता है भाई मरदाना, यह जो मुर्दा पिया है अपनी जिंदगी विच नष्ट कर रहा है, रब की हस्ती ते विश्वास नहीं इसने लिया कदे भी। सो यह मैनू चूंकि मन की शुद्धि करके इलम हो चुकया सी, यह जान के वाहिगुरु ने मैनू पहले ही किसी पाप कर्मों का फल निषिद्ध जोनी बघ्याड़ जोनी विच पाया है। जेकर यह जे पापी पुरुष का मांस खा लिया, ऐसा ना हो मेरे वास्ते इदू भी निषिद्ध जोनी कोई मिले, यह जान के मैं छोड़ दिता इस नूं खादा नहीं। वापस चांदिया भुख चूंकि मैनू डाढ़ी लगी सी, फिर मैं सोचा शायद कोई अंग इसका पवित्र होएगा, देखा कला कला अंग मैं आके सूंघिया, पैरों नाल चल के शायद किसी सत्संग भी चला गया हो, हथी कोई टहल सेवा दान आदि हो गया हो, और मस्तक किसी प्रभु प्यारे या अपने सदैव अगे निम गया हो। इसी तरह होर नहीं, जे इसके शरीर से किसी महापुरुष की चरण धूनी पैगी कोई अंग पवित्र हो, इस करके मैं कला कला अंग पैरों तो ला के सूंघिया। पर भाई मरदाना एक कोरा सी, ये जान के छोड़ दिता पहले ही परमेश्वर ने रबी गुनाहगारा वास्ते 84 नरक, 18 वड़े वड़े 84 छोटे वड़े रलके बनाए। तो यह जे पापी पुरुष का जेकर मांस खा लिया शायद मेरे वास्ते कोई नवा नरक ना तैयार हो, यह जान के मैं छोड़ दिता पुरुषा डाढ़ी लगी है। जदों इन्नी गल उस बघ्याड़ ने कही, गुरु जी मुस्करा के कहने देखा मरदाना, भगतहीन पुरशां नूं इहो जिहे तामसी जोनी दे जानवर भी कहा जा बुरा समझदे हन। ते उठा जरा रबाब, मरदाने रबाब उठाया, हजूर ने ऐसे उच्चारण किया,
काहे जग आए ने भगती तो Thank you.
ਭਗਤਹੀਣ ਕਾਹੇ ਜਗੇ ਆਇਆ, ਪੂਰੇ ਗੁਰ ਕੀ ਸੇਵਨ ਕੀਨੀ ਬਿਰਥਾ ਜਨਮ ਗਵਾਇਆ। ਮਾਨਕ ਤਨ ਧਾਰ ਕੇ ਜਿਸਨੇ ਗੁਰੂ ਕੀ ਸੇਵਾ ਨਹੀਂ ਕੀਤੀ, ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਉਸਦਾ ਮਾਨਕ ਤਨ ਧਾਰਿਆ ਹੀ ਉਹ ਸਮਝ ਲਓ। ਜਿਵੇਂ ਕਿਸੇ ਕਿਸੇ ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ, ਉਹਨਾਂ ਵਿੱਚ ਦੁੱਧ ਨਹੀਂ ਹੁੰਦਾ, ਦੁੱਧ ਤੋਂ ਬਿਨਾਂ ਉਹਨਾਂ ਦਾ ਹੋਣਾ ਬੇਅਰਥ ਮੰਨਿਆ। ਇਸੇ ਤਰ੍ਹਾਂ ਗੁਰੂ ਸੇਵਾ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਮਾਨਕ ਤਨ ਧਾਰਿਆ ਬੇਅਰਥ ਹੈ। ਇਸ ਨੂੰ ਗੁਰੂ ਜੀ ਖੋਲ੍ਹ ਕੇ ਸਮਝਾਉਂਦੇ ਹਨ ਮਰਦਾਨਿਆਂ, ਜਿਨ੍ਹਾਂ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਨਹੀਂ ਜਾਂਦਾ ਬਲਕਿ ਬੁਰੀ ਥਾਵੀਂ ਜਾਂਦਾ ਹੈ, ਉਹਨਾਂ ਪੈਰਾਂ ਦੇ ਨਾਲ ਦਰਖਤਾਂ ਦੀਆਂ ਜੜ੍ਹਾਂ ਅੱਛੀਆਂ ਹਨ। ਜਿਨ੍ਹਾਂ ਹੱਥਾਂ ਦੇ ਨਾਲ ਬੁਰਾਈਆਂ ਤਾਂ ਬਹੁਤ ਸਾਰੀਆਂ ਕਰਦਾ, ਲੇਕਿਨ ਸਾਧ ਸੰਗਤ ਦੀ ਸੇਵਾ ਔਰ ਦਾਨ ਆਦਿ ਨਹੀਂ ਕਰਦਾ, ਉਹਨਾਂ ਹੱਥਾਂ ਨੂੰ ਦਰਖਤਾਂ ਦੀਆਂ ਟਾਹਣੀਆਂ ਦੇਣੀਆਂ ਹੀ ਸਮਝੋ। ਜਿਹੜਾ ਮਸਤਕ ਗੁਰੂ ਚਰਨੀ ਨਹੀਂ ਨਿਮਦਾ, ਭਾਵੇਂ ਹੀਰੇ ਲਾਲ ਜਵਾਰਾ ਥਾਲ ਦੇ ਮਿੱਤਰਾਂ ਦੇ ਸੰਯੁਕਤ ਵੀ ਕਿਉਂ ਨਾ ਹੋਵੇ, ਉਹ ਸਿਰਫ ਹਾਰ ਰੂਪ ਹੈ। ਜਿਹਨਾਂ ਨੇਤਰਾਂ ਕਰਕੇ ਟੋਟੀ ਨਿਗਾਹੀ ਤਾਂ ਦੇਖਦਾ ਹੈ ਪਰ ਪਿਆਰ ਨਾਲ ਗੁਰੂ ਦਾ ਦਰਸ਼ਨ ਦੀਦਾਰ ਨਹੀਂ ਕਰਦਾ, ਉਹਨਾਂ ਅੱਖਾਂ ਦੇ ਨਾਲੋਂ ਮੋਰ ਦੇ ਖੰਭਾਂ 'ਤੇ ਟਿੱਕੀਆਂ ਪਲੀਆਂ ਹਨ। ਜਿਹਨਾਂ ਕੰਨਾਂ ਦੇ ਨਾਲ ਨਿੰਦਿਆ ਚੁਗਲੀ ਝੂਠ ਮੂਠ ਕਿਚ ਪਿਚ ਤਾਂ ਦਿਨ ਰਾਤ ਸੁਣਦਾ ਹੈ ਪਰ ਹਰੀ ਜਸ ਨਹੀਂ ਸੁਣਦਾ, ਉਹਨਾਂ ਕੰਨਾਂ ਦੇ ਨਾਲ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਅੱਛੀਆਂ ਹਨ। ਜਿਸ ਜ਼ਬਾਨ ਦੇ ਨਾਲ ਦਿਨ ਰਾਤ ਝੂਠ ਮੂਠ ਕਿਚ ਪਿਚ ਤਾਂ ਬੋਲਦਾ ਹੈ, ਨਿੰਦਿਆ ਚੁਗਲੀ ਕਰਦਾ ਹੈ ਪਰ ਹਰੀ ਜਸ ਨਹੀਂ ਕਰਦਾ, ਉਹ ਜ਼ਬਾਨ ਦੇ ਨਾਲੋਂ ਮੇਂਢਕ ਡੱਡੂ ਦੀ ਜ਼ਬਾਨ ਚੰਗੀ ਹੈ। ਜਿਸ ਹਿਰਦੇ ਵਿੱਚ ਰੱਬ ਦਾ ਵਾਸਾ ਨਹੀਂ ਉਹ ਹਿਰਦਾ ਪੱਥਰ 'ਤੇ ਛੂਨ ਹੈ। ਸੋ ਇਸ ਕਰਕੇ ਮਰਦਾਨਿਆਂ, ਜਿਸ ਸਰੀਰ ਦੇ ਵਿੱਚ ਆ ਕੇ ਇਹ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ, ਉਹ ਸਰੀਰ ਦਾ ਹੋਣਾ ਹੀ ਨਿਸ਼ਫਲ ਅਤੇ ਵਿਅਰਥ ਹੈ। ਤਾਂ ਹੀ ਗੁਰੂ ਜੀ ਕਹਿੰਦੇ ਆਵ ਨਿਆਇ ਸ੍ਰਿਸ਼ਟਮੇ ਨਿੰਨ ਬੂਝੇ ਪਸ਼ੂ ਧੋ।
ਆਵਣ ਨੂੰ ਜਗ ਵਿੱਚ ਆ ਗਏ ਨੇ,
ਮਾਨਕ ਤਨ ਧਾਰ ਕੇ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਇਸ ਦੁਨੀਆਂ ਵਿੱਚ ਆ ਤਾਂ ਗਏ ਪਰ ਹੈਵਾਨ ਜਾਂ ਮਰੇ ਹੋਏ ਹੈਵਾਨਾਂ ਦੀ ਨਿਆਈ ਹਨ ਪਸ਼ੂ। ਢੋਰ ਉਹਨਾਂ ਨੂੰ ਵੀ ਕਹਿ ਦਿੰਦੇ ਹਨ, ਮਰੇ ਪਸ਼ੂ ਨੂੰ ਵੀ ਢੋਰ ਕਹਿੰਦੇ ਹਨ ਅਤੇ ਢੋਰ ਉਹਨਾਂ ਨੂੰ ਵੀ ਕਹਿੰਦੇ ਹਨ। ਰਾਤ ਨੂੰ ਲੋਕ ਨੀਰਾ ਚਾਰਾ ਗਾਈਆਂ ਮੱਝਾਂ ਬੈਲਾਂ ਆਦਿ ਨੂੰ ਪਾਉਂਦੇ ਹਨ, ਜੋ ਵੱਚ ਰਹਿੰਦਾ ਹੈ ਉਸਨੂੰ ਰੂੜੀਆਂ 'ਤੇ ਛਿੜਦੇ ਹਨ। ਉਸਨੂੰ ਕੌਣ ਖਾਂਦਾ? ਉਸਨੂੰ ਖੋਤੇ ਖਾਂਦੇ, ਖੋਤਿਆਂ ਨੂੰ ਵੀ ਢੋਰ ਕਹਿ ਦਿੱਤਾ ਜਾਂਦਾ। ਇਉਂ ਜਿਹੜੇ ਵਾਹਿਗੁਰੂ ਦੀ ਭਗਤੀ ਨਹੀਂ ਕਰਦੇ ਮਾਨਕ ਤਨ ਧਾਰ ਕੇ, ਉਹ ਹੈਵਾਨ ਹੀ ਨਹੀਂ ਮਰੇ ਹੋਏ ਹੈਵਾਨ ਬਲਕਿ ਖੋਤਿਆਂ ਦੀ ਨਿਆਈ ਦੱਸਿਆ। ਤਾਂ ਤੇ ਆਹ ਮਾਨਕ ਤਨ ਦਾ ਪ੍ਰਯੋਜਨ ਅਸਲ ਸਹੀ ਪ੍ਰਾਪਤ ਮਾਨਕ ਤੇ ਵਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਅੱਜ ਕੇਵਲ ਨਾਮ ਇਹ ਕੁਛ ਹੈ। ਆਓ ਹੁਣ ਗੁਰੂ ਸਤੋਤਰ ਵਿੱਚ ਗੱਜ ਵੱਜ ਕੇ ਬੋਲੋ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ। Thank you.